ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਰਚਨਾ ਹੈ ਇੱਕ ਜਾਪਾਨੀ ਨਾਇਕਾ ਦੀ ਜੀਵਨ ਕਥਾ। ਆਓ ਉਸਦਾ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਭਾਗ ਦੀਆਂ ਕੁਝ ਸਤਰਾਂ ਦੁਬਾਰਾ ਪੜ੍ਹੀਆਂ ਜਾ ਰਹੀਆਂ ਹਨ। ਇਸ ਤਿੰਨ ਵਾਰੀ ਸਿਰ ਝੁਕਾ ਕੇ ਸ਼ੁਕਰਗੁਜ਼ਾਰੀ ਕੀਤੀ ਅਤੇ ਕਿਹਾ, ਆਪ ਹਜ਼ੂਰ ਮੈਨੂੰ ਮਾਫ਼ ਕਰਨਾ, ਅਤੇ ਮੈਂ ਇੱਕ ਗੱਲ ਹੋਰ ਵੀ ਕਹਿਣੀ ਹੈ ਕਿ ਮੈਂ ਇਹ ਨਹੀਂ ਚਾਹੁੰਦੀ ਕਿ ਆਪ ਮੇਰੇ ਅੱਜ ਦੀ ਸ਼ਕਲ ਦਾ ਅਤੇ ਅੱਜ ਦੀ ਪੁਸ਼ਾਕ ਵਿੱਚ ਚਿੱਤਰ ਬਣਾਓ। ਮੈਂ ਚਾਹੁੰਦੀ ਹਾਂ ਕਿ ਮੇਰੇ ਜੋਬਨ ਮਤੀ ਦਾ ਉਹ ਰੂਪ ਜੋ ਆਪ ਨੇ ਉਸ ਰਾਤ ਵੇਖਿਆ ਸੀ ਉਹ ਹੀ ਬਣਾਓ। ਉਸ ਕਿਹਾ, ਠੀਕ, ਮੈਨੂੰ ਉਹ ਚੰਗੀ ਤਰ੍ਹਾਂ ਯਾਦ ਹੈ। ਯਾਦ ਹੀ ਨਹੀਂ, ਮੇਰੇ ਧਿਆਨ ਵਿੱਚ ਹੈ, ਸੋ ਮੈਂ ਉਹ ਹੀ ਚਿੱਤਰ ਬਣਾਵਾਂਗਾ। ਇਸ ਵਾਕ ਲਈ ਜਦ ਉਸ ਬੁੱਢੀ ਸੁਆਣੀ ਨੇ ਸ਼ੁਕਰਗੁਜ਼ਾਰੀ ਕੀਤੀ ਤਦ ਉਸਦੀ ਮੂੰਹ ਦੀਆਂ ਝੁਰਲੀਆਂ ਅਤੇ ਲਾਲੀ ਭਾਅ ਮਾਰਨ ਲੱਗ ਗਏ ਅਤੇ ਬੇਬਲ ਹੋ ਕੇ ਬੋਲੀ, ਮੈਨੂੰ ਹੁਣ ਆਪ ਨੇ ਸੋਹਣਾ ਕਰਨਾ ਹੈ ਜੋ ਮੈਂ ਉਸ ਪਿਆਰੇ ਨੂੰ ਸੋਹਣੀ ਲੱਗਾਂ ਜਿਸ ਦੇ ਪਿਆਰ ਵਿੱਚ ਮੈਂ ਸਾਰਾ ਜੀਵਨ ਨਾਚ ਕੀਤਾ। ਹੁਣ ਉਹ ਮੈਨੂੰ ਨਹੀਂ ਹਜ਼ੂਰ ਦੀ ਰਸਕ ਕਿਰਤ ਨੂੰ ਦੇਖ ਕੇ ਖੁਸ਼ ਹੋਵੇਗਾ ਅਤੇ ਉਹ ਪਿਆਰਾ ਮੈਨੂੰ ਮਾਫ਼ ਕਰ ਸੀ ਕਿ ਮੈਂ ਹੁਣ ਉਸ ਅੱਗੇ ਨੱਚ ਨਹੀਂ ਸਕਦੀ। ਫਿਰ ਉਸ ਚਿੱਤਰਕਾਰ ਆਚਾਰੇ ਨੇ ਉਹਨੂੰ ਤਸੱਲੀ ਦਿੱਤੀ ਕਿ ਆਪ ਕੱਲ੍ਹ ਆਵੋ, ਮੈਂ ਆਪ ਦੀ ਉਹ ਜੋਬਨਮਤੀ ਛੱਬੀ ਮੁੜ ਚਿੱਤਰਾਂਗਾ ਅਤੇ ਮੈਂ ਉਹਨਾਂ ਹੀ ਹੁਨਰ ਅਤੇ ਵਕਤ ਅਤੇ ਰੀਝ ਆਪ ਦੇ ਚਿੱਤਰ 'ਤੇ ਲਾਵਾਂਗਾ ਜਿਹੜਾ ਮੈਂ ਬਾਦਸ਼ਾਹਜ਼ਾਦਿਆਂ ਦੇ ਮਹਿੰਗੇ ਥੀ ਮਹਿੰਗੇ ਕੰਮ 'ਤੇ ਖਰਚਦਾ। ਆਪ ਕੋਈ ਫਿਕਰ ਅਤੇ ਸ਼ੱਕ ਨਾ ਕਰਨਾ, ਆਪ ਨੇ ਕੱਲ੍ਹ ਆ ਜਾਣਾ। ਮੁਕਰਰ ਵਕਤ 'ਤੇ ਉਹ ਦੂਸਰੇ ਪਲਕ ਆਈ ਅਤੇ ਚਿੱਤਰਕਾਰ ਨੇ ਨਰਮ ਸਫੈਦ ਰੇਸ਼ਮ 'ਤੇ ਉਹਦਾ ਚਿੱਤਰ ਖਿੱਚਿਆ, ਪਰ ਇਹ ਚਿੱਤਰ ਉਹਦੀ ਹੁਣ ਦੀ ਸ਼ਕਲ ਦਾ ਨਹੀਂ ਸੀ। ਇਹ ਉਹ ਝਾਕਾ ਸੀ ਜੋ ਆਪ ਨੇ ਉਸ ਰਾਤ ਦੇਖਿਆ ਸੀ। ਪੰਛੀ ਵਾਂਗੂ ਸ਼ੋਖ ਨੈਣੀ, ਬਾਂਸ ਦੀ ਟਹਿਣੀ ਵਾਂਗੂ ਪਤਲੀ ਯੁਵਤੀ ਅਤੇ ਸੋਨੇ ਦੇ ਰੇਸ਼ਮ ਦੀ ਪੁਸ਼ਾਕ ਪਾਈ ਇੱਕ ਸਵਰਗ ਦੀ ਦੇਵੀ ਵਾਂਗ ਚਮਕਦੀ ਐਸੀ ਫੰਬੀ ਸੀ ਕਿ ਅੱਖ ਦੇਖ ਕੇ ਝੁੰਦਿਆਂਦੀ ਸੀ। ਉਸ ਉਸਤਾਦ ਦੇ ਬੁਰਸ਼ ਦੀ ਕਲਾ ਨਾਲ ਗਿਆ ਗੁਜ਼ਰਿਆ ਜੋਬਨ ਮੁੜ ਵਾਪਸ ਆਇਆ। ਉਹ ਮੁਰਝਾ ਗਿਆ ਸੁਹਣਪ, ਫਿਰ ਟਹਿਕਿਆ ਅਤੇ ਉਹ ਗੁਜ਼ਰ ਚੁੱਕੀ ਨਾਜ਼ਨੀਨ ਦਾ ਸਾਰਾ ਨਾਜ਼ ਮੁੜ ਪ੍ਰਤੱਖ ਦਿਸਿਆ। ਜਦ ਉਹ ਤਸਵੀਰ ਬਣ ਗਈ ਅਤੇ ਉਸ ਆਪਣੀ ਮੋਹਰ ਉਸ ਉੱਪਰ ਲਾ ਦਿੱਤੀ ਅਤੇ ਰੇਸ਼ਮੀ ਕੱਪੜੇ ਵਿੱਚ ਜੜ ਦਿੱਤੀ ਅਤੇ ਸੀਡਾਰ ਦੇ ਰੂਲਿਆਂ ਵਿੱਚ ਦੰਦ ਖੰਡ ਦੇ ਲਾਟੂਆਂ ਨਾਲ ਠੀਕ ਜੜ ਕੇ ਸਜਾ ਦਿੱਤੀ ਅਤੇ ਰੇਸ਼ਮੀ ਡੋਰਾ ਵੀ ਲਾ ਦਿੱਤਾ ਜਿਸ ਨਾਲ ਉਹਨੂੰ ਲਟਕਾਉਣਾ ਸੀ ਅਤੇ ਸਫੈਦ ਲੱਕੜ ਦੇ ਬਕਸ ਵਿੱਚ ਮੁੜ ਸਾਰੀ ਨੂੰ ਬੰਦ ਕਰ ਦਿੱਤਾ। ਇਹ ਮੁਕੰਮਲ ਕਰ ਉਸ ਸਵਾਣੀ ਦੇ ਭੇਟਾ ਕੀਤੀ। ਨਾਲੇ ਉਸਨੇ ਆਪਣੀ ਚਾਹ ਪ੍ਰਗਟ ਕੀਤੀ ਕਿ ਉਹਦੇ ਗੁਜ਼ਾਰੇ ਲਈ ਕੁਛ ਮਾਇਆ ਵੀ ਨਾਲ ਭੇਟਾ ਕਰੇ, ਪਰ ਇਹ ਉਸ ਸਵਾਣੀ ਨੇ ਨਾ ਮਨਜ਼ੂਰ ਕੀਤੀ। ਉਹ ਰੋ ਕੇ ਬੋਲੀ, ਨਹੀਂ, ਮੈਨੂੰ ਇਸ ਮਾਇਆ ਦੀ ਲੋੜ ਨਹੀਂ, ਬਸ ਮੇਰੀ ਲੋੜ ਇਹ ਚਿੱਤਰ ਸੀ, ਸੋ ਆਪ ਨੇ ਬਣਾ ਦਿੱਤਾ ਹੈ। ਇਸ ਦੀ ਪ੍ਰਾਪਤੀ ਲਈ ਮੈਂ ਅਰਦਾਸਾਂ ਕੀਤੀਆਂ, ਸੋ ਮੇਰੀਆਂ ਅਰਦਾਸਾਂ ਕਬੂਲ ਹੋ ਗਈਆਂ ਹਨ ਅਤੇ ਹੁਣ ਮੈਨੂੰ ਇਸ ਜੀਵਨ ਵਿੱਚ ਹੋਰ ਕੋਈ ਸੰਕਲਪ ਨਹੀਂ ਹੈ ਅਤੇ ਹੁਣ ਇਉਂ ਨਿਰਸੰਕਲਪ ਹੋ ਕੇ ਜੇ ਮੈਂ ਇੱਥੇ ਮਰਨ ਆਈ ਹਾਂ ਤਾਂ ਜ਼ਰੂਰ ਹੈ ਕਿ ਮੈਨੂੰ ਮਰ ਕੇ ਬੁੱਧ ਦੇ ਰਾਹ ਉੱਪਰ ਜਾਣਾ ਮੁਸ਼ਕਲ ਨਹੀਂ ਹੋਵੇਗਾ ਅਤੇ ਬਸ ਇਹ ਅਫਸੋਸ ਹੈ ਕਿ ਆਪ ਨੂੰ ਇਸ ਬੜੇ ਕੰਮ ਲਈ ਮੇਰੇ ਪਾਸ ਦੇਣ ਨੂੰ ਕੁਛ ਨਹੀਂ ਹੈ ਅਤੇ ਇਹੋ ਨਾਇਕਾ ਦੀ ਪਿਸ਼ਵਾਜ਼ ਹੈ। ਜੇ ਆਪ ਕਬੂਲ ਕਰੋ ਤਦ ਮੈਂ ਬੜੀ ਪ੍ਰਸੰਨ ਹੋਵਾਂਗੀ ਅਤੇ ਅਰਦਾਸ ਕਰਾਂਗੀ ਕਿ ਆਪ ਨੂੰ ਆਪ ਦੀਆਂ ਜੀਵਨ ਦੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਹੋਣ। ਚਿੱਤਰਕਾਰ ਨਰਮੀ ਨਾਲ ਕਹਿੰਦਾ ਹੈ, ਮੈਂ ਤਾਂ ਕੁਝ ਨਹੀਂ ਕੀਤਾ ਜੋ ਆਪ ਮੈਨੂੰ ਉਸਦੀ ਕੀਮਤ ਦੇਣ ਲਈ ਇਤਨੇ ਬੇਬਲ ਹੋ। ਦਰ ਹਕੀਕਤ ਮੈਂ ਕੁਛ ਨਹੀਂ ਕੀਤਾ, ਪਰ ਜੇ ਆਪ ਦੀ ਖੁਸ਼ੀ ਹੈ ਤਦ ਮੈਂ ਇਹ ਬਹੁਮੁੱਲੀ ਕੀਮਤੀ ਅਜੂਬਾ ਵਿਸ਼ਵਾਸ ਆਪ ਦੀ ਸਵੀਕਾਰ ਕਰਦਾ ਹਾਂ। ਇਹਨੂੰ ਦੇਖ ਕੇ ਮੈਨੂੰ ਆਪ ਨਾਲ ਬਿਤਾਈਆਂ ਉਹ ਸੋਹਣੀਆਂ ਘੜੀਆਂ ਯਾਦ ਆਉਣਗੀਆਂ ਅਤੇ ਮੈਨੂੰ ਆਪ ਯਾਦ ਆਵੋਗੇ कि किस तरह आपने अपना भोजन बिस्तरा आदि सब मैनू दे दिता, ते मेरे लिए जो किसी लायक नहीं हाँ ते ना सां, ते फिर आपने मेरे पासों अपनी कृपालता दा मुल कोई नहीं लिया सी, ते उस आप दी मेहरबानी दा हुण तक ते सदा मैं आप दा ऋणी हाँ। पर हुण दसो कि आप दा निवास कित्थे है, तां कि मैं कदी इस तस्वीर नूं अपनी थां ते लटकिया जाके वेखां। पर गरीब जे शब्दां विच इस सवाल दा उत्तर सुवाणी ने टालवां जिहा दित्ता, मेरी थां आप दे आवण ते देखण दे योग नहीं, ओ थां आप दे लायक नहीं। ये कह के फिर मुड़ चुकी, शुक्रगुजारी कीती ते अखां विच डल डल कर दे अणकिरे अथरुआं नाल गच जय विच टुर गई। जद ओ चली गई तद उस्ताद ने अपने शागिरदां विचों एक नूं बुलाया ते कहा, उस सवाणी दे मगर मगर छेती जा, ते उन्हों भी पता ना लगे कि तू ओदे पिछे पिछे आ रहा है। मलकड़े जावी ते मैनू आण के पता देवी कि वह कित्थे रहिंदी है। इउं ओ नौजवान बेमलूमा जिहा उहदे पिछे पिछे गया, ते जद ओ मुड़िया तद गल करदियां इउं कुछ हसया ते कुछ शर्माया, जिवें एक बड़ी नावाजब जिही कोई गल करन लगा है। हे खामंद, मैं उस बुढ़ी दे मगर मगर गया, पर वो तो शहरों बार उस सुके नाले वल उथे गई जिथे मुजरमां नूं फांसी लाई जांदी है, ते उथे एक निक्की जिही झुग्गी है, उस विच ओ रहिंदी है। बड़ी भैड़ी गंदी जिही वैरान थां है। चित्रकार ने उत्तर दिता, कुछ भी है, उस थां कल सवेरे मैनू तूं लै जाई। हाँ, उस गंदी वैरान थां ते मैं जाना है, जद तक मैं जींदा हाँ वो सवाणी किसी तरह खाण पाण दे दुख नहीं पाएगी। ये कह के उसने उन्हां सारिआं नूं उसकी कथा सुनाई, ते सुन के सारे अजीब रंग विच रंग गए। ते मुड़ दूसरे दिन सूरज चढ़न थी, एक घंटा पिछों उस्ताद ते उहदा चेला उस सुके नाले वल जा रहे हैं। उत्थे जा रहे हैं जिथे शहर दे कंगले रहिंदे हैं, ते उस झुग्गी पास जा पहुंचे। इक्को भित दा दरवाजा बंद सी, उस चित्रकार ने भित खड़काया, उत्तर कोई नहीं। जद भित खोलिया तद भी कोई आवाज नहीं आई, तद वो अंदर गया। मुड़ ओह लूं कंडे याद होए, ओह नज़ारा चेते आया, जिस तरह उहदे परबतां उपर झुग्गी विच ओह जवानी विच गया सी। जद अंदर जाके तकिया तद वो सवाणी एक माड़ी पुरानी फटी जी रजाई विच लपेटी हुई इमलेटी हुई सी कि सुती हुई है, ते सामने एक टुटी जी गंदी जी अलमारी उपर ओह बुद्ध देव दे मंदिर दी प्रतिमा सी, ते उस विच ओदे प्यारे दियां निक्कियां जिहियां पुरानियां निशानियां धरियां सन। ये ओह ही प्रतिमा सी जिहड़ी 40 बरस पहले उस उत्थे ओदी परबतां दी झुग्गी विच तकी सी, ते जिस दे सामने एक दीवा जग रहा सी। सिर्फ उस उपर दीवार ते मेहर दी देवी दी तस्वीर कोई नहीं सी, पर उस प्रतिमा दे सामने दीवार ते ओदी अपनी बनी तस्वीर लटक रही सी। इउं दिसदा सी कि ओह रात है, ते ओह आप उस अगे उसे रंग विच नच रही है। इस झुग्गी विच होर कुछ नहीं सी, एक इस्त्री भिखूणी का लिबास सी, ते एक भिखूणी की सोटी ते एक भिख्या का प्याला सी। पर वो चित्रकार इन्हां चीज़ां नूं रीझ ला के देखण का सर नहीं सी कर सकता। वो तो बेबल सी कि छेती सुती होई नूं जगाए ते खुश करे कि उस पास मेहमान होया है। त्रै चार वेरी उस ओदा नाम लैके मिठी मिठी आवाज़ दिती, पर ओ ना जागी। अचानचक उसनू पता लग गया कि ओहो ये तां चल बसी है। हैरान होके उहदे मुख वल वेखदा है कि हुण इस आखरी नींदर विच उन्नी बुढ़ी नहीं दिसदी जिनी कल सी। उहदी जवानी नू याद दिलाण वाला एक अकह जिहा मिठा रूप उस चेहरे उपर चढ़िया दिसिया। ਉਹ ਗਮ ਦੀਆਂ ਕੁਰਖਤ ਲਕੀਰਾਂ ਮੁਲਾਇਮ ਹੋ ਗਈਆਂ ਸਨ ਅਤੇ ਚੁਰੜੀਆਂ ਅਜਬ ਤਰ੍ਹਾਂ ਸਾਫ਼ ਹੋ ਗਈਆਂ ਸਨ ਅਤੇ ਇਹ ਸੋਣਪ ਉਸ ਉੱਪਰ ਉਸ ਥੀ ਵੱਡੇ ਮਾਲਕ ਚਿੱਤਰਕਾਰ ਦੀ ਛੋਹ ਨਾਲ ਆਣ ਛਾਇਆ ਸੀ। ਇਹ ਕਥਾ ਪੜ੍ਹ ਕੇ ਕੌਣ ਕਹਿ ਸਕਦਾ ਹੈ ਕਿ ਮਜ਼ਹਬ ਕੋਈ ਚੀਜ਼ ਨਹੀਂ? ਅਤੇ ਪੰਜਾਬ ਦੇ ਸਿੱਖਾਂ ਨੂੰ ਜੋ ਦਸਵੇਂ ਪਾਤਸ਼ਾਹ ਆਪਣੀਆਂ ਨਿਸ਼ਾਨੀਆਂ ਅਤੇ ਆਪਣਾ ਵਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਗਏ ਹਨ, ਉਹਨਾਂ ਦੀ ਪੂਜਾ ਸੱਚੀ ਪੂਜਾ ਕੋਈ ਵਹਿਮ ਹੈ? ਅਤੇ ਪਿਆਰੇ ਦੀਆਂ ਨਿਸ਼ਾਨੀਆਂ ਅੱਗੇ ਜੀਵਨ ਨਾਚ ਕਰਨਾ ਕਿਸੇ ਤਰ੍ਹਾਂ ਦੀ ਬੁੱਤ ਪੂਜਾ ਵਰਗੇ ਵਹਿਮ ਹਨ? ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਹਨ ਜਾਂ ਪਾਪ ਪੁੰਨੇ ਆਦਿ ਦੀਆਂ ਬਹਿਸਾਂ ਕਰ ਕਰ ਕੋਈ ਨੇਮ ਅਤੇ ਅਸੂਲ ਕਾਇਮ ਕਰਦੇ ਹਨ, ਉਹਨਾਂ ਨੇ ਜੀਵਨ ਦੇ ਦੁੱਖਾਂ ਦੇ ਹੜ ਨਹੀਂ ਤੱਕੇ। ਪਰ ਹਾਏ, ਉਹ ਦਿਲ ਦਾ ਨਾਚ ਹੋਵੇ, ਉਹ ਸਾਰੀ ਉਮਰ ਦੀ ਲਗਾਤਾਰ ਤੀਬਰਤਾ ਹੋ। ਫਿਰ ਦੁਹਰਾ ਲਈ, ਇਹ ਕਥਾ ਪੜ੍ਹ ਕੇ ਕੌਣ ਕਹਿ ਸਕਦਾ ਹੈ ਕਿ ਮਜ਼ਹਬ ਕੋਈ ਚੀਜ਼ ਨਹੀਂ? ਅਤੇ ਪੰਜਾਬ ਦੇ ਸਿੱਖਾਂ ਨੂੰ ਜੋ ਦਸਵੇਂ ਪਾਤਸ਼ਾਹ ਆਪਣੀਆਂ ਨਿਸ਼ਾਨੀਆਂ ਅਤੇ ਆਪਣਾ ਵਚਨ ਗੁਰੂ ਗ੍ਰੰਥ ਸਾਹਿਬ ਦੇ ਗਏ ਹਨ, ਉਹਨਾਂ ਦੀ ਪੂਜਾ ਸੱਚੀ ਪੂਜਾ ਕੋਈ ਵਹਿਮ ਹੈ? ਅਤੇ ਪਿਆਰੇ ਦੀਆਂ ਨਿਸ਼ਾਨੀਆਂ ਅੱਗੇ ਜੀਵਨ ਜਾਂਚ ਕਰਨਾ ਕਿਸੇ ਤਰ੍ਹਾਂ ਦੀ ਬੁੱਤ ਪੂਜਾ ਵਰਗੇ ਵਹਿਮ ਹਨ? ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਹਨ ਜਾਂ ਪਾਪ ਪੁੰਨੇ ਆਦਿ ਦੀਆਂ ਬਹਿਸਾਂ ਕਰ ਕਰ ਕੋਈ ਨੇਮ ਅਤੇ ਅਸੂਲ ਕਾਇਮ ਕਰਦੇ ਹਨ, ਉਹਨਾਂ ਨੇ ਜੀਵਨ ਦੇ ਦੁੱਖਾਂ ਦੇ ਹੜ ਨਹੀਂ ਤੱਕੇ। ਪਰ ਹਾਏ, ਉਹ ਦਿਲ ਦਾ ਨਾਚ ਹੋਵੇ, ਉਹ ਸਾਰੀ ਉਮਰ ਦੀ ਲਗਾਤਾਰ ਤੀਬਰਤਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।